You're with SBS Radio. Find more great stories in your language at sbs.com.au.
ਦੋਸਤੋ, ਜੇ ਮੈਂ ਤੁਹਾਨੂੰ ਦੱਸਾਂ ਕਿ ਅੱਜ ਮੈਂ ਤੁਹਾਡੀ ਮੁਲਾਕਾਤ ਇੱਕ ਮਹਿਲਾ ਵਕੀਲ ਨਾਲ ਕਰਾਉਣ ਜਾ ਰਹੀ ਹਾਂ ਤਾਂ ਕੋਈ ਖਾਸ ਗੱਲ ਨਹੀਂ ਹੋਵੇਗੀ, ਲੇਕਿਨ ਜੇ ਮੈਂ ਕਹਾਂ ਕਿ ਇਹ ਮਹਿਲਾ ਵਕੀਲ ਭਾਰਤੀ ਬਲਕਿ ਪੰਜਾਬੀ ਮੂਲ ਦੀ ਹੈ ਅਤੇ ਨਾਲ ਹੀ ਬਰਤਾਨੀਆ ਵਿੱਚ ਰਹਿਣ ਵਾਲੀ ਹੈ ਅਤੇ ਮੁਲਕ ਦੇ ਸਭ ਤੋਂ ਮੰਨੇ ਪਰਮੰਨੇ ਮੁਕੱਦਮਿਆਂ ਨਾਲ ਸੰਬੰਧਿਤ ਹੈ ਅਤੇ ਤੁਹਾਡੀ ਦਿਲਚਸਪੀ ਇਹਨਾਂ ਨੂੰ ਮਿਲਣ ਲਈ ਜ਼ਰੂਰ ਜਾਗੇਗੀ ਅਤੇ ਇਹ ਦਿਲਚਸਪੀ ਹੋਰ ਵੱਧ ਜਾਵੇਗੀ ਜਦ ਤੁਸੀਂ ਜਾਣੋਗੇ ਕਿ ਸਾਡੇ ਅੱਜ ਦੇ ਮਹਿਮਾਨ ਨੂੰ ਹਾਲ ਹੀ ਵਿੱਚ ਬਰਤਾਨੀਆ ਦੀ ਮਹਾਰਾਣੀ ਕੁਈਨ ਐਲਿਜ਼ਾਬੈਥ ਨੇ ਕੁਈਨਸ ਕਾਊਂਸਲ ਦੇ ਸਨਮਾਨ ਨਾਲ ਨਵਾਜ਼ਿਆ ਹੈ। ਮੈਂ ਭਰਪੂਰ ਸਵਾਗਤ ਕਰਨਾ ਚਾਹੁੰਦੀ ਹਾਂ ਲੰਡਨ ਦੀ ਸਭ ਤੋਂ ਮਸ਼ਹੂਰ ਨੌਜਵਾਨ ਵਕੀਲਾਂ ਵਿੱਚੋਂ ਇੱਕ, ਨਰਿਤਾ ਬਾਹਰਾ ਦਾ। ਨਰਿਤਾ ਜੀ, ਲੰਡਨ ਤੋਂ ਸਾਡੇ ਨਾਲ ਸਾਂਝ ਪਾਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਅਤੇ ਕੁਈਨਸ ਕਾਊਂਸਲ ਦੇ ਸਨਮਾਨ ਵਾਸਤੇ ਅਨੇਕਾਂ ਵਧਾਈਆਂ।
ਸ਼ੁਕਰੀਆ।
ਨਰਿਤਾ ਜੀ, ਸਾਨੂੰ ਇਹ ਦੱਸੋ ਕਿ ਕੁਈਨਸ ਕਾਊਂਸਲ ਦੀ ਬਰਤਾਨੀਆ ਦੀ ਕਾਨੂੰਨ ਵਿਵਸਥਾ ਵਿੱਚ ਅਹਿਮੀਅਤ ਕੀ ਹੁੰਦੀ ਹੈ?
ਕਿਉਂਕਿ ਇੱਕ ਕਾਬਿਲ ਵਕੀਲ ਹੈ ਜਿਸ ਨੂੰ ਮਹਾਰਾਣੀ ਯੋਗਤਾ ਦੇ ਅਨੁਸਾਰ ਚੁਣਿਆ ਗਿਆ ਹੈ, ਜਿਸ ਨੂੰ ਕਾਨੂੰਨ ਦੀ ਕਿਤਾਬ ਵਿੱਚ ਬਹੁਤ ਹੀ ਕਾਮਯਾਬੀ ਪਾਈ ਹੋਈ। ਮੇਰੀ ਸਪੈਸ਼ਲਿਟੀ ਅਪਰਾਧ ਦੇ ਕਾਨੂੰਨ ਵਿੱਚ ਹੈ ਔਰ ਬਹੁਤ ਘੱਟ ਗਿਣਤੀਆਂ ਵਿੱਚ ਕਿਊਸੀ ਚੁਣੇ ਜਾਂਦੇ ਨੇ। ਇਹ ਵਿਧਾਇਆ ਯੋਗਤਾ ਨਿਸ਼ਾਨ ਹੈ। ਅਦਾਲਤ ਵਿੱਚ ਕਿਊਸੀ ਦੀ ਪਛਾਣ ਇੱਕ ਰੇਸ਼ਮ ਗਾਉਣ ਦਾ ਜ਼ਰੀਆ ਹੈ। ਕਿਊਸੀ ਦਾ ਮੇਰੇ ਲਈ ਇੱਕ ਕੀ ਮਤਲਬ ਹੈ ਕਿ ਮੈਂ ਕ੍ਰਿਮੀਨਲ ਡਿਫੈਂਸ ਵਿੱਚ ਇੱਕ ਮਾਹਿਰ ਲੀਡਰ ਹੈ। ਮੈਂ ਆਪਣੇ ਲੋਕਾਂ ਖਾਸ ਤੌਰ 'ਤੇ ਮੈਂ ਜ਼ਿਆਦਾ ਕੰਮ ਡਾਇਵਰਸਿਟੀ ਦਾ ਕਰਦੀ ਹੈ ਔਰ ਆਉਣ ਵਾਲੇ ਨੌਜਵਾਨਾਂ ਦੀ ਮਦਦ ਕਰਨੀ ਹੈ ਕਿ ਉਹ ਵੀ ਇਸ ਕਾਬਿਲ ਬਣ ਜਾਣ।
ਤੇ ਭਾਰਤੀ ਮੂਲ ਦੇ ਕਿਸੇ ਵਕੀਲ ਲਈ ਕੁਈਨਸ ਕਾਊਂਸਲ ਬਣਨ ਦਾ ਕੀ ਮਤਲਬ ਹੈ?
ਸਿਲਕ ਦੀ ਕਿਤਾਬ ਸਿਰਫ ਯੋਗਤਾ ਨਾ ਦਿੱਤਾ ਜਾਂਦਾ ਹੈ। ਇੱਕ ਸਫਲ ਕਿਊਸੀ ਹੋਣੇ ਦੇ ਨਾਤੇ ਇੱਕ ਕਾਮਯਾਬ ਵਕੀਲ ਬਣ ਜਾਂਦਾ ਹੈ ਤੇ ਮੈਂ ਸਮਝਦੀ ਹਾਂ ਕਿ ਮੈਂ ਦੂਜੀ ਸਿੱਖ ਔਰਤ ਹੈ ਜਿਸ ਨੂੰ ਚੁਣਿਆ ਗਿਆ ਹੈ। ਮੈਨੂੰ ਮਾਣ ਹੈ ਕਿ ਮੈਂ ਇਸ ਅਹੁਦੇ ਤੇ ਪਹੁੰਚੀ ਹਾਂ। ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਇੱਥੇ ਪਹੁੰਚ ਕੇ ਇੱਕ ਰੋਲ ਮਾਡਲ ਬਣਾ ਤੇ ਆਪਣੇ ਲੋਕਾਂ ਦੀ ਮਦਦ ਕਰਾਂਗੀ ਕਿ ਕ੍ਰਿਮੀਨਲ ਕੇਸਿਸ ਵਿੱਚ ਜੋ ਨਹੀਂ ਨਹਾਲ ਹੈ।
ਨਰਿਤਾ ਜੀ, ਮੈਂ ਅਗਲਾ ਪੁੱਛਣਾ ਸਵਾਲ ਇਹ ਚਾਹੁੰਦੀ ਸੀ ਕਿ ਕੀ ਤੁਹਾਡਾ ਭਾਰਤੀ ਮੂਲ ਤੁਹਾਡੀ ਵਕਾਲਤ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ ਜਾਂ ਅੰਗਰੇਜ਼ਾਂ ਦੇ ਮੁਲਕ ਵਿੱਚ ਕਦੀ ਇਹ ਰੁਕਾਵਟ ਵੀ ਬਣ ਕੇ ਸਾਹਮਣੇ ਆਉਂਦਾ ਹੈ?
ਹਾਂਜੀ, ਇੱਕ ਏਸ਼ੀਅਨ ਔਰਤ ਹੋਣੇ ਦਾ ਮੈਨੂੰ ਗਰਵ ਹੈ, ਲੇਕਿਨ ਜਦੋਂ ਮੈਂ ਕੋਰਟ ਵਿੱਚ ਹੁੰਦੀ ਹਾਂ ਮੈਂ ਸਿਰਫ ਇੱਕ ਵਕੀਲ ਹਾਂ ਅਤੇ ਇੱਥੇ ਪਹੁੰਚਣ ਨੂੰ ਇਸ ਮੁਲਕ ਦੇ ਵਿੱਚ ਇਹ ਓਬਸਟੀਕਲਸ ਹੈ ਮੇਰੇ ਲਈ, ਪਰ ਮੈਂ ਜਿਹੜਾ ਮੇਰਾ ਕੰਮ ਹੈ ਨਾ, ਇਹ ਮੇਰਾ ਕੰਮ ਹੈ ਕਿ ਮੇਰੇ ਕਲਾਇੰਟ ਨੂੰ ਅੱਛੀ ਕਾਮਯਾਬੀ ਮਿਲੇ ਤੇ ਏਸ਼ੀਅਨ ਹੋਣਾ ਕਿ ਇੱਕ ਮਦਦ ਹੈ ਕਿ ਮੈਂ ਆਪਣੇ ਲੋਕਾਂ ਦੀ ਸੱਤਾ ਤੇ ਪੂਰਾ ਧਿਆਨ ਕਰ ਸਕਦੀ ਹਾਂ ਤੇ ਇਸ ਕਰਕੇ ਮੈਂ ਆਪਣੇ ਹੀ ਇਲਾਮ ਤੇ ਜੱਜ ਨੂੰ ਆਪਣੇ ਮਸਲੇ ਸਮਝਾ ਸਕਦੀ ਹੈ। ਮੇਰੇ ਕਿਊਸੀ ਹੋਣੇ ਕਰਕੇ ਮੈਨੂੰ ਮੌਕਾ ਮਿਲਦਾ ਹੈ ਕਿ ਮੈਂ ਨਾ ਇਨਸਾਫ਼ੀ ਨੂੰ ਚੈਲੇਂਜ ਕਰਾਂ, ਜਿਹੜੀ ਡਾਇਵਰਸਿਟੀ ਦੀ ਨਾ ਇਨਸਾਫ਼ੀ ਹੁੰਦੀ ਹੈ ਨਾ, ਜਾਂ ਸਮਝਣੀ ਲੋਕਾਂ ਨੂੰ ਪੈਂਦੀ ਕੀ ਹੋ ਰਿਹਾ ਹੈ ਆਪਣੇ ਬੈਕਗ੍ਰਾਉਂਡ ਜਾਂ ਕਲਚਰ ਦੇ ਬਾਰੇ।
ਠੀਕ ਹੈ ਜੀ, ਅਤੇ ਹਾਜ਼ਰੀਨ, ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਨਰਿਤਾ ਜੀ ਬਰਤਾਨੀਆ ਦੇ ਉਹ ਚੁਣਿੰਦਾ ਵਕੀਲਾਂ ਵਿੱਚੋਂ ਨੇ ਜਿਨ੍ਹਾਂ ਨੂੰ ਹਵਾਲਾ ਦੇ ਮੁਕੱਦਮਿਆਂ ਨੂੰ ਲੜਨ ਦਾ ਤਜੁਰਬਾ ਹੈ। ਨਰਿਤਾ ਜੀ, ਇਸੇ ਬਾਰੇ ਮੇਰਾ ਅਗਲਾ ਸਵਾਲ ਹੈ ਕਿ ਕੀ ਤੁਹਾਨੂੰ ਭਾਰਤੀ ਮੂਲ ਦੇ ਹੋਣ ਕਰਕੇ ਹਵਾਲਾ ਦੀ ਜਾਣਕਾਰੀ ਤਾਂ ਹੈਗੀ ਹੈ, ਲੇਕਿਨ ਹਵਾਲਾ ਵੀ ਜਿਹੜਾ ਉਹ ਵੀ ਭਾਰਤੀ ਮੂਲ ਦਾ ਹੈ? ਕੀ ਕਦੀ ਇਸ ਵਜ੍ਹਾ ਤੋਂ ਕਿਸੇ ਸ਼ਰਮਿੰਦਗੀ ਦਾ ਕੋਈ ਮਾਹੌਲ ਬਣਿਆ ਕਦੀ?
ਹਵਾਲਾ ਇੱਕ ਦੂਜੇ ਤਰ੍ਹਾਂ ਦਾ ਪੈਸੇ ਲੈਣ ਦਾ ਤਰੀਕਾ ਹੈ ਜਿਸ 'ਤੇ ਕੋਈ ਸੂਦ ਨਹੀਂ ਹੁੰਦਾ। ਏਸ਼ੀਅਨ ਕੇ ਲੀਏ ਦੂਜੇ ਮੁਲਕਾਂ, ਸਾਰੇ ਏਸ਼ੀਅਨ ਮੁਲਕਾਂ ਵਿੱਚ ਅਤੇ ਦੂਜੇ ਮੁਲਕਾਂ ਵਿੱਚ ਵੀ ਚੱਲਦਾ ਹੈ, ਪਰ ਯੂਰਪ ਦੇ ਜਿਹੜੇ ਬੈਂਕਾਂ ਹੁੰਦੇ ਆ ਉਹਨਾਂ ਨੂੰ ਪਸੰਦ ਨਹੀਂ ਹੈ, ਕਿਉਂਕਿ ਹਵਾਲੇ ਦੇ ਵਿੱਚ ਲਿਖਤ ਪਰਤਗਾਰ ਨਹੀਂ ਹੈ ਤੇ ਉਹਨਾਂ ਨੂੰ ਸਮਝ ਨਹੀਂ ਹੈ ਕਿ ਹਵਾਲਾ ਕਿੱਦਾਂ ਓਪਰੇਟ ਹੁੰਦਾ ਆ। ਤੇ ਯੂਕੇ ਦੇ ਵਿੱਚ ਹਵਾਲਾ ਇਸ ਕਰਕੇ ਸਾਹਮਣੇ ਆਇਆ ਹੈ ਕਿ ਇੱਥੇ ਕਾਫੀ ਏਸ਼ੀਅਨ ਲੋਕ ਹੁਣ ਆ ਗਏ ਹੈ। ਯੂਕੇ ਵਿੱਚ ਮੇਰਾ ਕੰਮ ਹੈ ਕਿ ਮੈਂ ਕੋਰਟ ਵਿੱਚ ਹਵਾਲੇ ਬਾਰੇ ਸਾਰੀ ਪੂਰੀ ਜਾਣਕਾਰੀ ਕੋਰਟ ਨੂੰ, ਜੱਜ ਨੂੰ, ਜੂਰੀ ਨੂੰ ਮੈਂ ਸਮਝਾ ਕੇ ਕਿ ਇਹ ਜਿਹੜੀ ਬੈਂਕਿੰਗ ਸਿਸਟਮ ਹੈ ਕਿ ਤੁਸੀਂ ਇਹਨੂੰ ਸਮਝੋ, ਸਸਪੀਸ਼ੀਅਸ ਇਹਦਾ ਨਹੀਂ ਹੋਣਾ ਚਾਹੀਦਾ।
ਨਰਿਤਾ ਜੀ, ਮੈਂ ਤੁਹਾਡੇ ਕੋਲੋਂ ਇਹ ਵੀ ਜ਼ਰੂਰ ਜਾਣਨਾ ਚਾਹਾਂਗੀ ਤੁਹਾਡੇ ਪਰਿਵਾਰ ਬਾਰੇ, ਤੁਸੀਂ ਕਿੱਥੇ ਪੈਦਾ ਹੋਏ, ਪੜ੍ਹਾਈ ਕੀ ਕੀਤੀ, ਕਿੱਥੋਂ ਕੀਤੀ ਤੇ ਪੰਜਾਬ ਦੀ ਕਿਸ ਜਗ੍ਹਾ ਨਾਲ ਤੁਹਾਡਾ ਰਿਸ਼ਤਾ ਹੈ?
ਸਰ, ਮੇਰੀ ਦਾਦਕੇ ਨਾਨਕੇ ਸਾਰੇ ਪੰਜਾਬ ਤੋਂ ਹੈ, ਜਲੰਧਰ ਤੋਂ। ਮੇਰੇ ਮਾਤਾ ਪਿਤਾ ਫਿਰ ਅਫਰੀਕਾ ਚਲੇ ਗਏ ਸੀਗੇ ਤੇ ਮੇਰੀ ਮੰਮੀ ਜਿਹੜੀ ਹੈ ਕਿ ਉਹ ਵੀ ਰੇਡੀਓ ਪ੍ਰੈਜੈਂਟਰ ਤੁਹਾਡੇ ਵਾਂਗ ਰਹੇ ਤੇ ਮੇਰੀ ਪੈਦਾਇਸ਼ ਯੂਕੇ ਦੇ ਵਿੱਚ ਹੈ ਤੇ ਮੈਂ ਇੱਥੇ ਵੀ ਪੜ੍ਹੀ ਸੀਗੀ। ਸਰ, ਮੈਂ ਸੈਕਿੰਡ ਜਨਰੇਸ਼ਨ ਇਮੀਗ੍ਰੈਂਟ ਹਾਂ ਤੇ ਮੈਂ ਇੱਥੇ ਸਟੇਟ ਸਕੂਲ ਦੇ ਵਿੱਚ ਪੜ੍ਹੀ ਸੀਗੀ, ਇਸ ਲਈ ਮੇਰੀ ਪੰਜਾਬੀ ਨਹੀਂ ਟੁੱਟੀ ਫੁੱਟੀ ਹੈ, ਕੋਸ਼ਿਸ਼ ਕਰ ਰਹੀ ਹੈ। ਜਦੋਂ ਮੈਂ ਇੱਥੇ ਮੈਂ ਕੰਮ ਸ਼ੁਰੂ ਕੀਤਾ ਸੀਗਾ, ਪਹਿਲੇ ਦਿਨ ਨੌਕਰੀ ਤੇ ਮੈਂ ਗਈ ਸੀਗੀ ਤੇ ਉਹਨਾਂ ਨੇ ਮੈਨੂੰ ਕਹਿ ਦਿੱਤਾ ਸੀਗਾ ਕਿ ਇਹ ਜਿਹੜਾ ਕੰਮ ਹੈ ਨਾ ਤੇਰੇ ਵਾਸਤਾ ਨਹੀਂ ਹੈ, ਕਿਉਂਕਿ ਤੁਸੀਂ ਏਸ਼ੀਅਨ ਹੈਗੇ ਆ, ਤੁਸੀਂ ਲੇਡੀ ਹੈਗੇ ਆ, ਤੁਸੀਂ ਸਿਸਟਮ ਤੋਂ ਨਹੀਂ ਹੈਗੇ, ਸਟੇਟ ਤੁਸੀਂ ਸਟੇਟ ਸਕੂਲ 'ਚ ਪੜ੍ਹੇ ਹੋਏ ਆ, ਤੁਸੀਂ ਹੁਣ ਇਸ ਕੰਮ ਤੇਰੇ ਵਾਸਤਾ ਨਹੀਂ ਹੈ ਤੇ ਤੁਸੀਂ ਕੋਈ ਹੋਰ ਕੰਮ, ਸੌਖਾ ਜੋਬ ਢੂੰਢ ਲਓ।
ਅੱਛਾ।
ਤੇ ਮੇਰੀ ਜਿਹੜੀ ਫੈਮਿਲੀ ਹੈਗੀ ਹੈ, ਮੇਰੀ ਕਮਿਊਨਿਟੀ ਤੇ ਸਪੋਰਟ, ਮੇਰੇ ਪੇਰੈਂਟਸ ਉਹ ਪਾਰਟਨਰ ਨੇ ਕਾਮਯਾਬ, ਉਹਨਾਂ ਨੇ ਸਾਰੀ ਸਪੋਰਟ ਦਿੱਤੀ ਆ ਕਿ ਮੈਂ ਇਸ ਕਾਮਯਾਬੀ ਤੱਕ ਹੁਣ ਪਹੁੰਚੀ ਹੈ। ਤੇ ਕਿਉਂਸੀ ਬਣਨ ਦੇ ਨਾਲ ਮੇਰਾ, ਮੈਨੂੰ ਪਤਾ ਹੈ ਕਿ ਬਹੁਤ ਜ਼ਿੰਮੇਵਾਰੀ ਦੇ ਨਾਲ ਆਤੀ ਹੈ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਨਾ ਕਿਸੇ ਬਣ ਕੇ ਆਪਣੇ ਕਲਾਇੰਟਸ ਔਰ ਕਮਿਊਨਿਟੀ ਔਰ ਸਾਰੀ ਫੈਮਿਲੀ ਨੂੰ ਗਰਵ ਦੇ ਨਾਲ ਰਿਪ੍ਰੈਜੈਂਟ ਕਰ ਸਕਦੀ।
ਤੇ ਨਰਿਤਾ ਜੀ, ਜਿਨ੍ਹਾਂ ਨੇ ਕਿਹਾ ਸੀ ਕਿ ਤੁਸੀਂ ਹੋਰ ਕੋਈ ਕੰਮ ਲੱਭੋ, ਇਹ ਤੁਹਾਡੇ ਵੱਸਦਾ ਨਹੀਂ ਹੈ, ਕਿਉਂਸੀ ਬਣਨ ਤੋਂ ਬਾਅਦ ਉਹਨਾਂ ਨਾਲ ਦੁਬਾਰਾ ਮੁਲਾਕਾਤ ਹੋਈ ਫਿਰ?
ਹਾਂਜੀ, ਸਾਰਿਆਂ ਦੇ ਨਾਲ ਹੋਈ ਆ ਤੇ ਉਹ ਸਾਰੇ ਹੁਣ ਕੰਗ੍ਰੈਚੁਲੇਸ਼ਨਸ ਕਰਦੇ ਆ, ਪਰ ਮੈਨੂੰ ਪਤਾ ਆ ਕਿ ਸਪੋਰਟ ਦੇ ਬਗੈਰ, ਜਿਹੜੀ ਆਪਣੀ ਕਮਿਊਨਿਟੀ ਦੀ ਸਪੋਰਟ ਆ, ਫੈਮਿਲੀ ਦੀ ਸਪੋਰਟ ਆ, ਔਰ ਮੇਰੀ ਪਾਰਟਨਰ ਦੀ ਸਪੋਰਟ ਦੇ ਇਲਾਵਾ ਮੈਂ ਉਹਦੇ ਤੱਕ ਪਹੁੰਚ ਨਹੀਂ ਸਕਦੀ ਸੀ।
ਠੀਕ ਹੈ ਜੀ। ਨਰਿਤਾ ਜੀ, ਤੁਸੀਂ ਇਹ ਨਹੀਂ ਸਾਨੂੰ ਅਜੇ ਤੱਕ ਦੱਸਿਆ ਕਿ ਤੁਸੀਂ ਪੜ੍ਹਾਈ ਕਿੱਥੇ ਕੀਤੀ ਤੇ ਕੀ ਪੜ੍ਹਾਈ ਕੀਤੀ ਹੈ।
ਅੱਛਾ, ਪੜ੍ਹਾਈ ਮੇਰੀ ਸੀਗੀ ਕਿ ਮੈਂ ਸਟੇਟ ਸਕੂਲ ਇੱਥੇ ਪੜ੍ਹੀ ਸੀਗੀ, ਫਿਰ ਮੇਰੀ ਯੂਨੀਵਰਸਿਟੀ ਗਈ ਸੀਗੀ, ਕਿੰਗਸ ਕਾਲਜ ਯੂਨੀਵਰਸਿਟੀ ਇੱਥੇ।
ਕੀ ਬਾਤ ਹੈ ਜੀ।
ਔਰ 7 ਸਾਲ ਲੱਗਦੇ ਆ ਬਾਰਿਸਟਰ ਬਣਨ ਨੂੰ, ਔਰ 20 ਸਾਲ ਲੱਗੇ ਆ ਕਿਊਸੀ ਬਣਨ ਨੂੰ।
ਸੋ ਮਿਹਨਤ ਤੁਹਾਡੀ ਤਾਂ ਹੈ ਹੀ ਹੈ, ਤੁਹਾਡੇ ਘਰਦਿਆਂ ਦੀ ਵੀ ਹੈਗੀ ਹੈ। ਅਤੇ ਤੁਸੀਂ ਜ਼ਿਕਰ ਕੀਤਾ ਕਿ ਤੁਹਾਡੇ ਮਾਤਾ ਜੀ ਰੇਡੀਓ ਦੇ ਵਿੱਚ ਕੰਮ ਕੀਤਾ ਉਹਨਾਂ ਨੇ, ਅਤੇ ਯਾਨੀ ਤੁਹਾਡਾ ਅਤੇ ਸਾਡਾ ਜਿਹੜਾ ਹੈ ਉਹ ਬੜਾ ਡੂੰਘਾ ਅਤੇ ਪੁਰਾਣਾ ਰਿਸ਼ਤਾ ਹੈ ਫਿਰ ਇਹਦਾ, ਮਤਲਬ ਤੁਸੀਂ ਵੀ ਰੇਡੀਓ ਦੇ ਮਾਹੌਲ ਵਿੱਚ ਤੁਹਾਡੀ ਪਰਵਰਿਸ਼ ਹੋਈ ਹੈ ਅਤੇ ਅੱਜ ਰੇਡੀਓ ਦੇ ਉੱਤੇ ਤੁਸੀਂ ਸੱਤ ਸਮੁੰਦਰ ਪਾਰ ਇੰਟਰਵਿਊ ਦੇ ਰਹੇ ਹੋ, ਅਤੇ ਰੇਡੀਓ ਦੇ ਬਾਰੇ ਕੋਈ ਗੱਲ ਕਹਿਣਾ ਚਾਹੋਗੇ? ਤੁਹਾਡਾ ਕੋਈ, ਤੁਹਾਡੀ ਜ਼ਿੰਦਗੀ ਵਿੱਚ ਰੇਡੀਓ ਦਾ ਕੋਈ ਯੋਗਦਾਨ, ਕੋਈ ਕੰਟਰੀਬਿਊਸ਼ਨ ਹੈਗੀ ਹੈ? ਕੋਈ ਬੋਲਣ ਦੇ ਵਿੱਚ ਤੁਹਾਨੂੰ ਪਤਾ ਚੱਲਿਆ ਹੋਇਆ ਰੇਡੀਓ ਦਾ ਸਟਾਈਲ ਕੀ ਹੈ?
ਰੇਡੀਓ ਦਾ ਸਟਾਈਲ, ਮੈਨੂੰ ਗਰਵ ਹੈ ਕਿ ਤੁਸੀਂ ਸੱਤ ਸਮੁੰਦਰ ਪਾਰ ਪੰਜਾਬੀ ਬੋਲ ਰਹੇ ਆ, ਇੱਥੇ ਵੀ ਇਸ ਮੁਲਕ ਦੇ ਵਿੱਚ ਜਿਹੜੇ ਰੇਡੀਓ ਸਟੇਸ਼ਨ ਹੈਗੇ ਜਿੱਥੇ ਮੇਰੀ ਮੰਮੀ ਕੰਮ ਕਰਦੀ ਆ, ਉਹ ਵੀ ਪੰਜਾਬੀ ਬੋਲ ਰਹੇ ਆ। It's very important for ਨੌਜਵਾਨ ਔਰ ਮੇਰੇ ਲਈ ਜੋ ਸੈਕਿੰਡ ਜਨਰੇਸ਼ਨ ਹੈ ਕਿ ਅਸੀਂ ਪੰਜਾਬੀ ਨੂੰ ਸੁਣਨ, ਸਰ ਸਾਡੀ ਟੁੱਟੀ ਫੁੱਟੀ ਵੀ ਹੋਏ ਨਾ ਪੰਜਾਬੀ ਕਿ ਅਸੀਂ ਬੋਲ ਸਕੇ।
ਜੀ ਬਿਲਕੁਲ, ਜ਼ਿੰਦਾ ਰਹਿਣੀ ਚਾਹੀਦੀ ਹੈ ਕਿਉਂਕਿ ਜਾਨ ਹੈ ਅਤੇ ਜਹਾਨ ਹੈ। ਜੇ ਜਾਨ ਹੋਏਗੀ ਪੰਜਾਬੀ 'ਚ, ਬਾਹਰ ਦੇ ਮੁਲਕਾਂ 'ਚ ਪਰਦੇਸੀਆਂ ਦੀ ਪੰਜਾਬੀ 'ਚ, ਅਤੇ ਉਹਦੀ ਸਿਹਤ ਨੂੰ ਤਾਂ ਅਸੀਂ ਕੋਈ ਛੋਟੇ ਵੱਡੇ ਟੋਟਕੇ ਲਾ ਕੇ ਵਧੀਆ ਕਰ ਹੀ ਲਵਾਂਗੇ। ਨਰਿਤਾ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਤੁਸੀਂ ਸਾਨੂੰ ਵਕਤ ਦਿੱਤਾ, ਅਤੇ ਸਾਡੇ ਵੱਲੋਂ ਇੱਕ ਵਾਰ ਫਿਰ ਬਹੁਤ ਬਹੁਤ ਵਧਾਈਆਂ ਕੁਈਨਸ ਕਾਊਂਸਲ ਦੇ ਸਨਮਾਨ ਵਾਸਤੇ ਜੋ ਤੁਹਾਨੂੰ ਮਹਾਰਾਣੀ ਐਲਿਜ਼ਾਬੈਥ ਵੱਲੋਂ ਮਿਲਿਆ ਹੈ।
ਥੈਂਕ ਯੂ ਰਿਸ਼ਿਕਾ ਜੀ।
ਦੋਸਤੋ, ਤੁਸੀਂ ਗੱਲਬਾਤ ਸੁਣ ਰਹੇ ਸੀ ਲੰਡਨ ਤੋਂ ਨਰਿਤਾ ਬਾਰਾ ਜੀ ਦੇ ਨਾਲ, ਜਿਨ੍ਹਾਂ ਨੂੰ ਹਾਲ ਹੀ ਵਿੱਚ ਇੱਕ ਬੜੇ ਵੱਡੇ ਵਕਾਲਤ ਦੇ ਸਨਮਾਨ ਨਾਲ ਨਿਵਾਜ਼ਿਆ ਗਿਆ। ਦੋਸਤੋ, ਨਰੀਤਾ ਬਾਰਾ ਜੀ ਦੀ ਸਟੋਰੀ ਵੀ ਸਾਡੇ ਵਰਗੇ ਕਈ ਹੋਰ ਪਰਦੇਸੀ ਪ੍ਰਵਾਸੀ ਪੰਜਾਬੀਆਂ ਦੀ ਇੱਕ ਕਾਮਯਾਬ ਪ੍ਰਵਾਸੀ ਦੀ ਕਹਾਣੀ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਸਕਸੈਸਫੁਲ ਇਮੀਗ੍ਰੈਂਟ ਸਟੋਰੀ। ਇਸ ਇੰਟਰਵਿਊ ਨੂੰ ਸੁਣਨ ਤੋਂ ਬਾਅਦ ਜੇ ਤੁਸੀਂ ਸਾਡੇ ਨਾਲ ਸਾਂਝ ਪਾਉਣਾ ਚਾਹੋ ਤਾਂ ਪ੍ਰੋਗਰਾਮ ਚੱਲਦੇ ਦੌਰਾਨ 04-99-62-63 ਯਾਨੀ 04-2-999-6263 'ਤੇ ਸਾਨੂੰ SMS ਭੇਜ ਸਕਦੇ ਹੋ, ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
Tell us what you think. Rate this podcast on iTunes. It helps other people to find us.